एक ओंकार सतनाम करता पुरख निर्भव निर्वैर अकाल मूरत अजोनी सैभं गुरु प्रसाद। प्राकृतिक मंडल विच मनुख एक ऐसी होंद है जिसका सिर जिसका दिमाग अनेकां तरह के सवालों नाल हर वक्त भरिया रहिंदा है। सवाल एक बोझ है और हर नवा दिन अनेकां सवालों नूं जन्म देंदा है। नवे नवे सवालों का बोझ। पश्चिम के कुछ दार्शनिक तो ऐसा कहण लग पए ने जिंदगी एक बोझ है क्योंकि जीवन सवालों का इकट्ठ है। वाकई वो सवाल बोझ बन के रह जाता है जिसका जवाब ना मिले। वो प्रश्न एक बहुत वड्डा भार है जिसका उत्तर ही ना मिले। महान सतगुरु गुरु गोबिंद सिंह जी महाराज अदुत्ती शख्सियत दे मालक। उन्होंने जापदा है मनुख दे मन का बहुत गहरा अध्ययन किया। उदी बहुत गहराई दे छाप मारी है। एक गल वखरी है देखण नूं उन्हां कोल धनुषबाण तलवार बाज एक ऐसा रंग है एक ऐसा रूप है। भ्रांति पैदा हो जाती है कि ये पुरुष अजीम शायर होवेगा दार्शनिक होवेगा चिंतक होवेगा संत होवेगा गुरु होवेगा लिवलीन होवेगा भजन आनंदी धुन विच मगन रहने वाला होवेगा। पर इन्हां सारियां खूबियां खासियतां दे मालिक ने गुरु गोबिंद सिंह जी महाराज। अज तक ऐसा होया कि जो तलवार दे धनी होए ने वो कलम दे धनी नहीं सन। पर इस पृथ्वी ते पहली दफा ऐसा होया है जिस दी तलवार विच जोर सी पर अनंत गुणा जोर सी उस दी कलम दे बहुत वड्डा जोर सी। जिथे उस दी तलवार मजलूमां दी रक्षा करदी रही उस दी कलम अमर संगीत नूं जन्म देंदी रही अमर गीतां नूं जन्म देंदी रही दर्शन ते फिलसफे नूं जन्म देंदी रही। और हैरानगी आउंदी है कि सूरबीर साहित्यकार भी है चिंतक भी है दार्शनिक भी है। भाई साहब भाई नंद लाल ऐसा कहिंदे ने कि अज तक जितने दरवेश होए ने वो बादशाह नहीं सन और जेडे बादशाह होए ने वो दरवेश नहीं सन। जद भी किसी बादशाह दे अंदर दरवेश बनन दा शौक पैदा होया उन्हें बादशाहत नूं त्यागया है और जद भी किसी दरवेश दे अंदर बादशाह बनन दा शौक पैदा होया है उन्हें भी माला परे सुट्टी है उन्हें भी दरवेशी नूं त्यागया है। पर एक पहला ही पुरुष है जिन्हों वेखदिया ही एकदम स्पष्ट हो जाता है कि यह बादशाह भी है दरवेश भी है। हक हक अंदेश गुरु गोबिंद सिंह बादशाह दरवेश गुरु गोबिंद सिंह। गुरु गोबिंद सिंह जी महाराज एक ऐसे फुल ने जिस दे कुदरत ने कई रंग भर दिते ने अनेका रंग भर दिते ने। उन्हें अनेका रंगा दे चों आपदा एक रंग है कवि होना शायर होना दार्शनिक होना चिंतक होना फिलोसफर होना। आपदी कलम दे चों जिथे रूहानियत नाल लबरेज बाणी जाब साध निकली जिथे ब्रह्म ज्ञान नाल भरपूर अकाल उस्तद दा जन्म होया जिथे वीर रस नाल पूरत चंडी दीवार भगवती दीवार इस तरह दी अदुत्ती बाणियां आलमे वजूद विच आईयां उथे आप दी कलम तो अपनी कथा भी निकली विचित्र नाटक ज्ञान प्रबोध। फिर आप दी इसे महान कलम विचों जफरनामे दा भी जन्म है कृष्णा अवतार रामा अवतार 24 ਅਵਤਾਰਾਂ ਦੀ ਕਥਾ ਆਪ ਦੀ ਕਲਮ ਦੇ ਚੋਂ ਨਿਕਲੀ। ਹੈਰਾਨਗੀ ਆਉਂਦੀ ਹੈ, ਕੁੱਲ ਉਮਰ ਆਪ ਦੀ 42 ਸਾਲ ਤੇ 42 ਸਾਲ ਵਿੱਚ ਪੰਥ ਦੀ ਸਾਜਨਾ, ਖਾਲਸੇ ਦੀ ਰੂਪ ਰੇਖਾ ਬਣਾਉਣੀ, ਦਸਮ ਗ੍ਰੰਥ ਦੀ ਸਿਰਜਣਾ ਕਰਨੀ, ਦੇਸ਼ ਦੇ ਸਿਆਸੀ ਮਾਹੌਲ ਨੂੰ ਠੀਕ ਕਰਨਾ, ਇਹ ਆਪ ਦੇ ਹਿੱਸੇ ਆਇਆ। ਔਰ ਆਪ ਨੇ ਇਸ ਛੋਟੀ ਜਿਹੀਆਂ ਆਯੂ ਦੇ ਵਿੱਚ ਇਤਨੇ ਵੱਡੇ ਵੱਡੇ ਕੰਮ ਪਾਇਆ, ਤਕਮੀਲ ਤੱਕ ਪੁੱਜਾ ਹੈ, ਜਿਹਨੂੰ ਵੇਖ ਕੇ ਅਲਾ ਯਾਰ ਖਾਂ ਜੈਸੇ ਇੱਕ ਮੁਸਲਿਮ ਸ਼ਾਇਰ ਨੂੰ ਵੀ ਕਹਿਣਾ ਪਿਆ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਂ ਹੈ, ਕਹੇ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਅਗਰ ਕੋਈ ਇਨਸਾਫ ਦੀ ਦ੍ਰਿਸ਼ਟੀ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਦਾ ਨਿਰੀਖਣ ਕਰੇ ਤਾਂ ਉਹ ਇਸ ਨਤੀਜੇ ਤੇ ਪਹੁੰਚੇਗਾ ਔਰ ਦਾਦ ਦੇਵੇਗਾ ਕਿ ਹੇ ਅਕਾਲ ਪੁਰਖ, ਇਸ ਤਰ੍ਹਾਂ ਦਾ ਮੁਜੱਸਮਾ ਤੂੰ ਪ੍ਰਿਥਵੀ ਤੇ ਪਹਿਲੀ ਦਫਾ ਹੀ ਬਣਾਇਆ, ਜਿਸ ਦੇ ਚ ਇਤਨੀਆਂ ਸ਼ਕਤੀਆਂ ਭਰ ਦਿੱਤੀਆਂ, ਜਿਸ ਦੇ ਚ ਇਤਨੀਆਂ ਖੂਬੀਆਂ ਭਰ ਦਿੱਤੀਆਂ। ਆਪ ਦੀਆਂ ਅਨੰਤ ਰਚਨਾਵਾਂ ਦੇ ਚੋਂ ਇੱਕ ਰਚਨਾ ਹੈ ਗਿਆਨ ਪ੍ਰਬੋਧ, ਉਸ ਦੇ ਚ ਅਨੇਕਾਂ ਪ੍ਰਸ਼ਨ ਨੇ, ਜਾਂ ਇੰਜ ਕਹਿ ਲੋ ਪ੍ਰਸ਼ਨਾਂ ਦੀ ਬਾਣੀ, ਸਵਾਲਾਂ ਦੀ ਬਾਣੀ। ਔਰ ਵਾਕਈ ਫਿਰ ਸਪਸ਼ਟ ਕਰੀਏ ਕਿ ਸਵਾਲ ਇੱਕ ਬੋਝ ਹੈ, ਸਵਾਲ ਵੱਧਦੇ ਜਾਣ ਜ਼ਿੰਦਗੀ ਤਣਾਅ ਗ੍ਰਸਤ ਹੋ ਜਾਂਦੀ ਹੈ, ਬੋਝਲ ਹੋ ਜਾਂਦੀ ਹੈ, ਬੋਝ ਨੂੰ ਚੁੱਕਣਾ ਔਖਾ ਹੁੰਦਾ ਹੈ, ਸਵਾਲਾਂ ਨੂੰ ਢੋਣਾ ਔਖਾ ਹੋ ਜਾਂਦਾ ਹੈ। ਲੇਕਿਨ ਮਨੁੱਖ ਦੀ ਅਹਿਮੀਅਤ, ਖਾਸੀਅਤ ਜਾਂ ਉਸਦਾ ਤੁੱਛ ਹੋਣਾ ਵੀ ਉਸਦੇ ਸਵਾਲਾਂ ਤੇ ਖੜਾ ਹੈ। ਅਗਰ ਉਹ ਮਾਮੂਲੀ ਪੱਧਰ ਦਾ ਹੀ ਸਵਾਲ ਕਰ ਰਿਹਾ ਹੈ ਤੇ ਇੱਕ ਮਾਮੂਲੀ ਜਿਹਾ ਸਵਾਲ ਹੀ ਉਹਦੀ ਜ਼ਿੰਦਗੀ ਦਾ ਮਕਸਦ ਹੈ, ਉਹੀ ਸਿਰ ਤੇ ਚੁੱਕੀ ਫਿਰਦਾ ਹੈ, ਤੇ ਇਸ ਤੋਂ ਪਤਾ ਚੱਲਦਾ ਜਿਤਨਾ ਛੋਟਾ ਸਵਾਲ ਹੈ, ਜਿਤਨਾ ਮਾਮੂਲੀ ਸਵਾਲ ਹੈ, ਇਸ ਸਵਾਲ ਵਿੱਚ ਜੀਣ ਵਾਲਾ ਮਨੁੱਖ ਵੀ ਉਤਨਾ ਹੀ ਮਾਮੂਲੀ ਹੈ, ਕੋਈ ਖਾਸ ਨਹੀਂ ਹੈ, ਅਹਿਮ ਨਹੀਂ ਹੈ। ਅਹਿਮ ਮਨੁੱਖ ਦੀ ਇਹ ਪਹਿਚਾਣ, ਉਸ ਚੋਂ ਮਹਾਨ ਸਵਾਲਾਂ ਦਾ ਜਨਮ ਹੋਵੇਗਾ, ਅਗੰਮੀ ਸਵਾਲਾਂ ਦਾ ਜਨਮ ਹੋਵੇਗਾ, ਐਸੇ ਸਵਾਲ ਜੋ ਜੀਵਨ ਦੀ ਗਹਿਰਾਈ ਨੂੰ ਛੂਵਣ, ਐਸੇ ਸਵਾਲ ਜੋ ਪ੍ਰਕਿਰਤੀ ਦੇ ਬੁਲੰਦੀਆਂ ਨੂੰ ਛੂਵਣ, ਐਸੇ ਸਵਾਲ ਜੋ ਚੇਤਨਾ ਦੇ ਡੂੰਘੇ ਤਲ ਦੇ ਜਹੇ ਚਲੇ ਜਾਣ। ਉਹਨਾਂ ਅਨੰਤ ਸਵਾਲਾਂ ਦੇ ਚੋਂ ਕੁਛ ਇੱਕ ਸਵਾਲ ਮੈਂ ਸਾਹਮਣੇ ਰੱਖਣ ਲੱਗਾ। ਇਹ ਗੱਲ ਵੱਖਰੀ ਹੈ ਕਿ ਇਸ ਸਾਰੀ ਬਾਣੀ ਵਿੱਚ ਸਵਾਲ ਹੀ ਸਵਾਲ ਨੇ। ਸਿੱਖ ਜਗਤ ਦੇ ਵਿਦਵਾਨ ਇੱਥੇ ਦੋ ਹਿੱਸਿਆਂ ਦੇ ਤਕਸੀਮ ਨੇ। ਇੱਕ ਧੜਾ ਐਸਾ ਕਹਿੰਦਾ ਹੈ ਕਿ ਬਾਣੀ ਸਿਰਫ ਸਵਾਲ ਹੀ ਸਵਾਲ ਨੇ, ਛੋੜ ਦਿੱਤਾ ਹੈ ਸਤਿਗੁਰ ਨੇ ਆਤਮ ਅਭਿਆਸੀਆਂ ਤੇ, ਜਿਨ੍ਹਾਂ ਨੂੰ ਆਪਣੇ ਅੰਦਰੋਂ ਇਹਨਾਂ ਸਵਾਲਾਂ ਦਾ ਜਵਾਬ ਮਿਲ ਜਾਏ ਔਰ ਇਸ ਸਵਾਲ ਦਾ ਬੋਝ ਨਾ ਰਹੇ, ਸਮਝ ਲਓ ਉਹ ਸਹੀ ਅਭਿਆਸੀ ਹੈ, ਉਹਨੂੰ ਸਹੀ ਜਵਾਬ ਮਿਲ ਗਿਆ। ਦੂਸਰਾ ਤਬਕਾ ਇੰਜ ਵੀ ਕਹਿੰਦਾ ਹੈ ਕਿ ਸਰਸਾ ਨੂੰ ਪਾਰ ਕਰਦੇ ਹੋਇਆ ਆਪ ਜੀ ਦਾ ਇਹ ਮਹਾਨ ਅਦੁੱਤੀ ਸਾਹਿਤ ਸਰਸਾ ਦੀ ਕੁਛ ਭੇਟ ਹੋ ਗਿਆ, ਕੁਛ ਪੰਨੇ ਰੁੜ ਗਏ। ਔਰ ਬਾਅਦ ਵਿੱਚ ਜਦ ਇਸ ਦੀ ਸੰਪਾਦਨਾ ਹੋਈ ਭਾਈ ਮਨੀ ਸਿੰਘ ਜੀ ਦੁਆਰਾ, ਤਾਂ ਸਿਰਫ ਇਹ ਪ੍ਰਸ਼ਨ ਹੀ ਮਿਲੇ, ਉੱਤਰ ਨਾ ਮਿਲ ਸਕੇ। ਹੁਣ ਜੋ ਸਟੀਕ ਦਸਮ ਗ੍ਰੰਥੀ ਮਿਲਦੀ ਹੈ ਉਸ ਦੇ ਵਿੱਚ ਜੋ ਇਹਨਾਂ ਪ੍ਰਸ਼ਨਾਂ ਦੇ ਸਾਹਮਣੇ ਉੱਤਰ ਲਿਖੇ ਹੋਏ ਨੇ, ਇਹ ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ ਦੇ ਨੇ। ਨਿਰਮਲੇ ਮਹਾਤਮਾ ਦੇ ਚੋਂ ਇੱਕ ਸਿਰਮੌਰ ਮਹਾਤਮਾ ਹੋ ਗੁਜ਼ਰੇ ਨੇ, ਆਤਮਦਰਸ਼ੀ, ਬ੍ਰਹਮ ਗਿਆਨੀ ਔਰ ਮਹਾਨ ਵਿਦਵਾਨ। ਉਹਨਾਂ ਦਾ ਦਾਅਵਾ ਤਾਂ ਨਹੀਂ ਸੀ ਪਰ ਐਸਾ ਕਹਿਣਾ ਸੀ ਕਿ ਇਹਨਾਂ ਸਵਾਲਾਂ ਦਾ ਇਹ ਜਵਾਬ ਮੈਨੂੰ ਅੰਦਰੋਂ ਮਿਲੇ। ਔਰ ਹਕੀਕਤ ਹੈ ਸਵਾਲ ਉਹੀ ਗਹਿਰਾ ਆਉਂਦਾ ਹੈ ਜਿਹੜਾ ਅੰਦਰੋਂ ਨਿਕਲੇ, ਔਰ ਜਵਾਬ ਵੀ ਉਹੀ ਸਹੀ ਆਉਂਦਾ ਹੈ ਜਿਸਦਾ ਅੰਦਰੋਂ ਮਿਲੇ। ਅਕਸਰ ਕਈ ਦਫਾ ਦੇਖਣ ਦੇ ਚ ਆਇਆ ਕਿ ਲੋਕ ਦੂਜਿਆਂ ਦੇ ਸਵਾਲ ਚੁੱਕੀ ਫਿਰਦੇ ਨੇ, اور دوسرے دے جواب ڈھوئی جاندے نے، وہ سوال انہاں دی زندگی دا سوال نہیں آندا، اور وہ جواب انہاں نوں اندروں نہیں ملے آندا. ایویں وہ ایک دماغی کسرت تو علاوہ اور کچھ نہیں آندا. تو گرو گوبند سنگھ جی مہاراج نے یہ جڑے ادوتی سوال گیان پر بوب نامک بانی دے درج کیتے نے، وہ اس طرح نے: کو سورا سندر کمن کہاں جوگ کو سار، سور بیر کون ہے بہادر کون ہے، پھر خوبصورت کون ہے، سندر کس نو آکھاں گے؟ کیونکہ ایسیاں کچھ ادوتی سوغاتاں نے جگت وچ جس تو منک دا من سبھاوت پربھاوت ہوندا ہے، تے اس دی اصلیت دا حقیقت دا بودھ نہ ہوئے تو کئی دفعہ زندگی بہت وڈے بھرانتی دے دلدل دے جاگر دی ہے. اس واسطے اس طرح دے عظیم سوالاں نو صاحب شری گرو گوبند سنگھ جی مہاراج نے اپنی بانی دے تھان دتی ہے. سور بیر کس نو آکھاں گے، کون ہے، اور خوبصورت کس نو آکھنا پائے گا، کون سندر ہے، کہاں جوگ کو سار، دن رات جو بھگتی کر رہے ہیں، دھارمک سادھنا کر رہے ہیں، جب تب کر رہے ہیں، ستسنگ کر رہے ہیں، اس دا پھل کی ہے، آیا اس دی پراپتی کی ہے، اپلبدھی کی ہوئے گی، اس سب کچھ دا سار کی ہوئے گا. کو داتا گیانی کمن کہو بیچار اویچار، داتا کون ہے، کس نو دانی آکھاں گے؟ لگدا ہے جس ڈھنگ نال اسی دانیاں نو دانی کہہ دینے آ، اگر یہی واسطوک صحیح ہے تو میرے خیال وچ صاحب گرو گوبند سنگھ جی مہاراج اس خیال نو سوال دے روپ وچ نہ لیندے. جو سوال دے روپ وچ لیا ہے تو جاپدا ہے یہ سوال بہت گہرا ہے. کون داتا ہے، گیانی کون ہے، کو داتا گیانی کمن کہو بیچار اویچار. بیچار کسنو کہندے نے، اویچار کسنو آخید ہے. ایسے جڑے اے ادوتی عظیم سوال نے، انہاں دے جواب پنڈت گنیشا سنگھ جی مہاراج نے انج لکھے نے. جتھے اے پرشن کو سورا سندر کون، تو پنڈت جی مہاراج کہندے نے من جیتا سورا ہے سندر ہے گنوان، جب من کی تھرتا بھائی سار یوگ ایہو جان. کس نو سور بھی رکھاں گے، جس نے اپنا من جت لیا. دراصل دوسرے نو جتن دی چاہت رکھنی یہ راجنیتی ہے، تے دوسرے نو جت لینا یہ راجنیتی دی سفلتا ہے. دوسرے نو تلوار نال جتنا، شستر نال جتنا، شاستر نال جتنا، ووٹ نال جتنا، مت نال جتنا، غرس کے جت دا دے دوسرے تے کھڑا کریے، دوسرے نو جتنا ہے. جو دوسرے نو جتنا ہے بس یہی راجنیتی ہے، اور دوسرے نو جتنا ہنسا ہے. دوسرے نو چوٹ پہنچائے بنا کس طرح دوسرے نو جت سکاں گے؟ دوسرے نو دبائے بنا دوسرے نو کس طرح جت سکاں گے؟ دوسرے نو جتنا راجنیتی ہے، اپنے آپ نو جتنا دھرم ہے. من جیتے جگ جیت، من جیت لے ہے دھرم دی پراپتی ہو گئی، پربھو دی پراپتی ہوئی. کہندے دوجے نو جیتی ہے ستا پراپت ہوندی ہے، اپنے آپ نو جیتی ہے ست پراپت ہوندا ہے. دوسرے نو جیتی ہے باہر دا مِتھیا سنگھاسن پراپت ہوندا ہے، اپنے آپ نو جیتی ہے رام دا سنگھاسن پراپت ہوندا ہے. دوسرے نو جیتن لئی اوگن چاہیے نے، اپنے آپ نو جیتن لئی گن چاہیے نے. ਕਠੋਰ ਹੋਏ ਬਿਨਾ ਦੂਸਰੇ ਨੂੰ ਜਿੱਤਣਾ ਕਠਿਨ ਹੈ, ਬਹੁਤ ਕਠਿਨ ਹੈ। ਪਰ ਕੋਮਲ ਹੋਏ ਬਿਨਾ ਆਪਣੇ ਆਪ ਨੂੰ ਜਿੱਤਣਾ ਕਠਿਨ ਹੈ, ਬਹੁਤ ਕਠਿਨ ਹੈ। ਮਿਥਿਆ ਬੋਲ, ਮਿਥਿਆ ਵਚਨ, ਮਿਥਿਆ ਕਰਮ ਨਾਲ ਹੀ ਅਸੀਂ ਦੂਸਰੇ ਨੂੰ ਜਿੱਤ ਸਕਦੇ ਹਾਂ, ਪਰ ਸੱਤ ਬੋਲ ਸੱਤ ਕਰਮ ਨਾਲ ਹੀ ਅਸੀਂ ਆਪਣੇ ਆਪ ਨੂੰ ਜਿੱਤ ਸਕਾਂਗੇ, ਆਪਣਾ ਮਨ ਜਿੱਤ ਸਕਾਂਗੇ। ਸਤਿਗੁਰੂ ਦੇਵ ਜੀ ਮਹਾਰਾਜ ਨੇ ਤੇ ਸਪਸ਼ਟ ਕਹਿ ਦਿੱਤਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕਿ ਜਗਤ ਨੂੰ ਜਿੱਤਣਾ ਵਾਸਤਵਿਕ ਹੈ, ਕਦੀ ਕਿਸੇ ਨੂੰ ਜੋ ਹੈ ਨਸੀਬ ਨਹੀਂ ਹੋਵੇਗਾ, ਇਸ ਦੀ ਸਫਲਤਾ ਨਹੀਂ ਮਿਲੇਗੀ। ਆਪਣੇ ਆਪ ਨੂੰ ਜਿੱਤਣਾ ਹੀ ਜਗਤ ਨੂੰ ਜਿੱਤਣਾ ਹੈ। ਮਨ ਜੀਤੇ ਜਗ ਜੀਤ, ਮਨੁੱਖ ਦੀ ਅਨੰਤ ਖਾਹਿਸ਼ਾਂ ਵਿੱਚੋਂ ਇੱਕ ਪ੍ਰਬਲ ਚਾਹਤ ਹੈ ਕਿ ਮੈਂ ਜੇਤੂ ਹੋਵਾਂ, ਜਗਤ ਜੇਤੂ। ਔਰ ਸੂਰਬੀਰਤਾ ਵੀ ਆਮ ਲੋਕਾਂ ਨੇ ਇਸ ਤੇ ਖੜੀ ਕੀਤੀ ਹੈ ਕਿ ਬੜਾ ਸੂਰਬੀਰ ਹੈ, ਦੂਸਰੇ ਨੂੰ ਜਿੱਤ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਨਹੀਂ ਮੰਨਦੇ। ਉਹੀ ਸੂਰਬੀਰ ਹੈ ਜੋ ਆਪਣਾ ਮਨ ਜਿੱਤ ਲੈਂਦਾ, ਔਰ ਜੋ ਆਪਣਾ ਮਨ ਜਿੱਤ ਲੈਂਦਾ ਹੈ ਉਸਦੇ ਅੰਦਰ ਐਸੇ ਦੈਵੀ ਗੁਣ ਨੇ, ਉਹ ਅਗਰ ਦੂਸਰੇ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਤਾਂ ਸਿਰਫ ਦੇਸ਼ ਦੇ ਸੁਧਾਰ ਲਈ, ਮਜ਼ਲੂਮ ਦੀ ਰੱਖਿਆ ਲਈ ਬੜੇ ਨਿਰਵੈਰ ਪਾਵਨ ਹਿਰਦੇ ਨਾਲ ਲੜੇਗਾ। ਜੈਸੇ ਇਤਿਹਾਸਕ ਸਬੂਤ ਹੈ ਕਿ ਜਦ ਸਿੱਖਾਂ ਨੇ ਜੰਗ ਦੇ ਵਿੱਚ ਅਨੇਕਾਂ ਨੂੰ ਜ਼ਖਮੀ ਕੀਤਾ ਹੈ, ਘਾਇਲ ਕੀਤਾ ਹੈ, ਤਾਂ ਉਸ ਵਕਤ ਇੱਕ ਸਿੰਘ ਭਾਈ ਕਨ੍ਹਈਆ ਬ੍ਰਹਮ ਗਿਆਨ ਦੀ ਮੂਰਤੀ ਮਸ਼ਕ ਲੈ ਕੇ ਪਾਣੀ ਪਿਲਾ ਰਹੇ ਨੇ। ਪਕੜ ਕੇ ਸਿੰਘਾਂ ਨੇ ਭਾਈ ਕਨ੍ਹਈਆ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਪੇਸ਼ ਕੀਤਾ। ਮਹਾਰਾਜ, ਸਾਡੇ ਵਿੱਚ ਇੱਕ ਕਦਾਰ ਪੈਦਾ ਹੋ ਗਿਆ, ਅਸੀਂ ਲੜ ਕੇ ਖੂਨ ਪਸੀਨਾ ਇੱਕ ਕਰਕੇ ਜਿਸ ਨੂੰ ਘਾਇਲ ਕਰਦੇ ਹਾਂ, ਜ਼ਖਮੀ ਕਰਦੇ ਹਾਂ, ਗਿਰਾ ਦਿੰਦੇ ਹਾਂ, ਇਹ ਪਾਣੀ ਪਿਲਾ ਕੇ ਫਿਰ ਖੜਾ ਕਰ ਦਿੰਦਾ, ਸੁਰਜੀਤ ਕਰ ਦਿੰਦਾ। ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਇਸ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਸਾਹਿਬ ਕਹਿਣ ਲੱਗੇ, ਭਾਈ ਕਨ੍ਹਈਆ ਇਹ ਕੀ ਕਹਿ ਰਹੇ ਨੇ? ਤੋ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਇਹ ਕੀ ਕਹਿੰਦੇ ਨੇ ਇਹ ਜਾਣਨ, ਮੈਂ ਤੇ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤੇ ਜਦ ਵੀ ਪਾਣੀ ਪਿਲਾਉਂਦਾ ਆਪ ਨੂੰ ਪਿਲਾਉਂਦਾ, ਸਭ ਦੇ ਚ ਆਪ ਦਾ ਹੀ ਰੂਪ, ਜੋ ਦੀ ਸੇ ਸੋ ਤੇਰਾ ਰੂਪ, ਮੈਂ ਤੇ ਜਿਸ ਦੇ ਮੂੰਹ ਚ ਪਾਣੀ ਪਾਇਆ ਹੈ ਮੁਖੜਾ ਤੁਹਾਡਾ ਦਿਖਾਈ ਦਿੱਤਾ ਹੈ, ਤੇ ਤੁਸੀਂ ਪਾਣੀ ਮੰਗੋ ਤੇ ਮੈਂ ਪਾਣੀ ਨਾ ਦਿਆਂ, ਫਿਰ ਮੈਂ ਤੁਹਾਡਾ ਸਿੱਖ ਕਿਸ ਤਰ੍ਹਾਂ? ਜੇਬ ਦੇ ਚੋਂ ਮਰਮ ਦੀ ਡੱਬੀ ਕੱਢੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਆਖਿਆ, ਕਨ੍ਹਈਆ ਅਧੂਰਾ ਕੰਮ ਨਾ ਕਰ, ਫਿਰ ਪੂਰਾ ਕੰਮ ਕਰ, ਇਹ ਮਰਮ ਪੱਟੀ ਵੀ ਕਰ ਛੱਡਿਆ ਕਰ, ਜ਼ਖਮਾਂ ਤੇ ਮਰਮ ਵੀ ਲਗਾ ਦਿੱਤਾ ਕਰ, ਕਮਾਲ ਦੀ ਗੱਲ, ਮੈਦਾਨ ਜੰਗ ਵਿੱਚ ਲੜਨਾ, ਔਰ ਜੋ ਘਾਇਲ ਹੋ ਚੁੱਕੇ ਨੇ ਦੁਸ਼ਮਣ ਉਹਨਾਂ ਨੂੰ ਪਾਣੀ ਪਿਲਾਣਾ ਤੇ ਉਹਨਾਂ ਦੇ ਉੱਤੇ ਮਰਮ ਪੱਟੀ ਵੀ ਕਰਨੀ। ਇੱਕ ਗੱਲ ਸਪਸ਼ਟ ਹੋ ਗਈ ਕਿ ਵੈਰ ਭਰੇ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਹਿਰਦੇ ਨਾਲ ਲੜਨਾ ਹੋਰ ਗੱਲ ਹੈ। ਔਰ ਜਦ ਕੋਈ ਨਿਰਵੈਰ ਹਿਰਦੇ ਨਾਲ ਲੜਦਾ ਹੈ ਤਾਂ ਦੇਸ਼ ਦੀ ਰੱਖਿਆ ਲਈ, ਕੌਮ ਦੀ ਰੱਖਿਆ ਲਈ, ਮਜ਼ਲੂਮ ਦੀ ਰੱਖਿਆ ਲਈ, ਔਰ ਜਦ ਵੈਰ ਦੇ ਨਾਲ ਕੋਈ ਲੜਦਾ ਹੈ ਤਾਂ ਦੂਸਰੇ ਨੂੰ ਤਬਾਹ ਕਰਨ ਲਈ, ਬਰਬਾਦ ਕਰਨ ਲਈ, ਆਪਣੀ ਸਤਾ ਪ੍ਰਾਪਤ ਕਰਨ ਲਈ, ਆਪਣੀ ਤਾਕਤ ਵਧਾਉਣ ਲਈ। ਨਿਰਵੈਰ ਹਿਰਦੇ ਨਾਲ ਉਹੀ ਲੜ ਸਕਦਾ ਹੈ ਜਿਸਨੇ ਆਪਣਾ ਮਨ ਜਿੱਤਿਆ ਹੈ, ਤੇ ਜਿਸਨੇ ਮਨ ਜਿੱਤਿਆ ਹੈ ਉਹੀ ਜਗਤ ਨੂੰ ਜਿੱਤ ਲੈਂਦਾ ਹੈ। ਮਨ ਜੀਤੇ ਜਗ ਜੀਤ, ਤੋ ਮਨ ਜੀਤਾ ਸੂਰਾ ਹੈ, ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਵੀ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਹੈ, ਤੇ ਮਨ ਨੂੰ ਜਿੱਤਣਾ ਅਤੀ ਕਠਿਨ ਹੈ, ਅਤੀ ਕਠਿਨ ਹੈ। ਕਹਿੰਦੇ ਨੇ ਸ਼ਸਤਰਾਂ ਨਾਲ ਦੂਸਰੇ ਨੂੰ ਜਿੱਤਿਆ ਜਾਂਦਾ ਹੈ, ਸ਼ਾਸਤਰ ਨਾਲ, ਵਿਚਾਰ ਨਾਲ, ਜਪ ਨਾਲ, ਤਪ ਨਾਲ ਆਪਣਾ ਮਨ ਜਿੱਤਿਆ ਜਾ ਸਕਦਾ ਹੈ। ਤੋ ਮਨ ਜੀਤਾ ਸੂਰਾ ਹੈ, ਸੁੰਦਰ ਹੈ ਗੁਣਵਾਨ, ਖੂਬਸੂਰਤ ਕਿਸ ਨੂੰ ਆਖਾਂਗੇ, ਸੁੰਦਰ ਕਿਸ ਨੂੰ ਆਖਾਂਗੇ? ਸਿਰਫ ਚਮੜੀ ਦੀ ਸੁੰਦਰਤਾ, ਨੈਣ ਨਕਸ਼ ਨੂੰ, ਇਹ ਮਨੁੱਖ ਦੀ ਆਪਣੀ ਆਪਣੀ ਧਾਰਨਾ ਹੈ। ਕਿਸੇ ਨੂੰ ਇੱਕ ਤਰ੍ਹਾਂ ਦਾ ਨੱਕ ਖੂਬਸੂਰਤ ਲੱਗਦਾ ਹੈ, ਦੂਸਰੇ ਨੂੰ ਨਹੀਂ। ਕਿਸੇ ਕਿਸੇ ਦੇਸ਼ ਵਿੱਚ ਕਾਲੀ ਚਮੜੀ ਖੂਬਸੂਰਤੀ ਦਾ ਚਿੰਨ੍ਹ ਹੈ, ਕਿਧਰੇ ਗੋਰੀ, ਕਿਧਰੇ ਠੀਣਾ ਠਿੰਗਣਾ ਨੱਕ ਖੂਬਸੂਰਤੀ ਦਾ ਚਿੰਨ੍ਹ ਹੈ, ਕਿਧਰੇ ਨਹੀਂ, ਕਿਧਰੇ ਲੰਬਾ। ਤੋ ਖੂਬਸੂਰਤੀ ਤੇ ਆਪਣੀ ਆਪਣੀ ਮਨ ਦੀ ਇੱਕ ਧਾਰਨਾ ਹੈ, ਔਰ ਇਹ ਖੂਬਸੂਰਤੀ ਬਦਸੂਰਤੀ ਦੇ ਬਦਲਦਿਆਂ ਦੇਰ ਨਹੀਂ ਲੱਗਦੀ। ਜਵਾਨੀ ਨੂੰ ਬੁਢੇਪੇ ਦੇ ਬਸਤਰ ਪਹਿਰਦਿਆਂ ਦੇਰ ਨਹੀਂ ਲੱਗਦੀ। ਸੁੰਦਰਤਾ ਦਾ ਇਹ ਖਿੜਿਆ ਹੋਇਆ ਫੁੱਲ ਇਹਨੂੰ ਮੁਰਝਾਉਂਦਿਆਂ ਦੇਰ ਨਹੀਂ ਲੱਗਦੀ। ਇੱਕ ਹੋਰ ਸੁਪਨ ਹੈ, ਉਹਨੂੰ ਕਹਿੰਦੇ ਨੇ ਮਨ ਦਾ ਸੁਪਨ, ਸੀਰਤ। ਸੂਰਤ ਦਾ ਖੂਬਸੂਰਤ ਹੋਣਾ ਹੋਰ ਗੱਲ ਹੈ, ਸੀਰਤ ਦਾ ਮਹਾਨ ਹੋਣਾ ਹੋਰ ਗੱਲ ਹੈ। ਜਗਤ ਵਿੱਚ ਐਸਾ ਦੇਖਣ ਵਿੱਚ ਆਇਆ ਹੈ ਕਿ ਤਨ ਦੇ ਸੋਹਣੇ ਮਨੁੱਖ ਮਨ ਦੇ ਸੋਹਣੇ ਨਹੀਂ ਹੁੰਦੇ। ਸੂਰਤ ਸ਼ਕਲ ਅੱਛੀ, ਸੀਰਤ ਕੁਛ ਵੀ ਨਹੀਂ। ਤੇ ਕਈ ਦਫਾ ਐਸਾ ਵੀ ਹੋਇਆ, ਸੀਰਤ ਬੜੀ ਅੱਛੀ, ਬਹੁਤ ਸੋਹਣੀ, ਬੜੀ ਖੂਬਸੂਰਤ, ਸੂਰਤ ਠੀਕ ਨਹੀਂ ਸੀ। ਜੈਸੇ ਇਤਿਹਾਸ ਦੇ ਵਿੱਚ ਇੱਕ ਗਾਥਾ ਹੈ, ਅਸ਼ਟਾਵਕਰ, ਪੈਰਾਂ ਵਿੱਚ ਬਲ, ਹੱਥਾਂ ਵਿੱਚ ਬਲ, ਗਰਦਨ ਟੇੜੀ, ਕਮਰ ਟੇੜੀ, ਸਰੀਰ ਵਿੱਚ ਅਨੇਕਾਂ ਹੀ ਬਲ, ਇਸੇ ਕਾਰਨ ਕਰਕੇ ਆਪ ਦਾ ਨਾਮ ਪਿਆ ਰਿਸ਼ੀ ਅਸ਼ਟਾਵਕਰ। ਸਰੀਰ ਵਿੱਚ 8 ਬਲ, ਪਰ ਮਨ ਵਿੱਚ ਕੋਈ ਬਲ ਨਹੀਂ ਸੀ। ਤਨ ਕਰਕੇ ਅਤੀਕ ਰੂਪ ਸੀ, ਮਨ ਕਰਕੇ ਅਤੀ ਸੁੰਦਰ ਸੀ, ਅਤੀ ਸੁੰਦਰ। ਰਾਜੇ ਜਨਕ ਦੀ ਸਭਾ ਵਿੱਚ ਆਇਆ ਹੈ, ਇਹ ਰਾਜਗੁਰੂ ਦਾ ਲੜਕਾ ਸੀ, ਆਪਣੇ ਪਿਤਾ ਨੂੰ ਬੁਲਾਉਣ ਲਈ ਆਇਆ ਹੈ। ਰੋਕਿਆ ਕਿਸੇ ਨੇ ਨਹੀਂ, ਕਿਉਂਕਿ ਰਾਜਗੁਰੂ ਦਾ ਲੜਕਾ। ਪਰ ਇਹਨੂੰ ਦੇਖਦਿਆਂ ਹੀ ਰਾਜ ਸਭਾ ਵਿੱਚ ਬੈਠੇ ਸਾਰੇ ਹੱਸ ਪਏ, ਖਿੜਖਿੜਾ ਕੇ ਹੱਸ ਪਏ। ਉਹਨਾਂ ਨੂੰ ਹੱਸਦਾ ਵੇਖ ਕੇ ਅਸ਼ਟਾਵਕਰ ਜੀ ਵੀ ਹੱਸ ਪਏ। ਜਨਕ ਕਹਿੰਦੇ ਨੇ, ਰਿਸ਼ੀ ਜੀ, ਇਹ ਸਾਰੇ ਤੁਹਾਡੇ ਤੇ ਹੱਸੇ ਨੇ, ਤੁਸੀਂ ਕਿਸ ਤੇ ਹੱਸੇ? ਤੋ ਅਸ਼ਟਾਵਕਰ ਜੀ ਕਹਿੰਦੇ ਨੇ, ਇਹ ਸਾਰੇ ਮੇਰੇ ਤੇ ਹੱਸੇ, ਮੈਂ ਇਹਨਾਂ ਤੇ ਹੱਸਿਆ। ਇਹ ਮੇਰੀ ਸੂਰਤ ਵੇਖ ਕੇ ਹੱਸੇ ਨੇ, ਮੈਂ ਇਹਨਾਂ ਦੀ ਸੀਰਤ ਵੇਖ ਕੇ ਹੱਸਿਆ। ਇਹਨਾਂ ਨੇ ਮੇਰੇ ਤਨ ਦੀ ਬਦਸੂਰਤੀ ਵੇਖੀ ਹੈ, ਹਾਸਾ ਨਿਕਲ ਗਿਆ, ਮੈਂ ਇਹਨਾਂ ਦਾ ਮਨ ਦਾ ਕਰੂਪਣਾ ਵੇਖਿਆ, ਹਾਸਾ ਨਹੀਂ ਰੋਕ ਸਕਿਆ। ਇਹਨਾਂ ਦੀ ਦ੍ਰਿਸ਼ਟੀ ਸਿਰਫ ਚਮੜੇ ਤੱਕ ਹੀ ਰੁਕੀ ਹੋਈ ਹੈ। ਜਗਤ ਵਿੱਚ ਅਨੰਤ ਪੁਰਸ਼ ਐਸੇ ਹੋਏ ਨੇ ਜੋ ਤਨ ਕਰਕੇ ਤੇ ਬੜੇ ਕਰੂਪ ਸਨ, ਪਰ ਮਨ ਕਰਕੇ ਬੜੇ ਸੁੰਦਰ ਸਨ। ਸੁਕਰਾਤ ਹੋਇਆ, ਰਿਸ਼ੀ ਵੇਦ ਵਿਆਸ ਜੀ ਹੋਏ ਨੇ, ਅਸ਼ਟਾਵਕਰ ਹੋਏ ਨੇ, ਬੜੇ ਬੁਲੰਦ ਪਾਇਆ ਮਹਾਨ ਮਨੁੱਖ, ਜਿਨ੍ਹਾਂ ਦੀ ਸੀਰਤ ਇਤਨੀ ਸੋਹਣੀ ਜਿਸ ਦੇ ਸਾਹਮਣੇ ਕਰੋੜਾਂ ਚੰਦਰਮਾ ਫਿੱਕੇ ਪੈ ਜਾਣ। ਨਹੀਂ ਮਹਤਾਜ ਸੇਵਰ, ਇਲਮ ਅਕਲ ਨੇ ਜਿਸ ਕੋ ਸਵਾਰਾ ਹੈ, ਉਹਤੇ ਅਕਲ ਨਾਲ, ਇਲਮ ਨਾਲ, ਗੁਣਾਂ ਨਾਲ ਸਵਰੀਆਂ ਹੋਈਆਂ ਸੀਰਤਾਂ। ਅਨੰਤ ਖੂਬਸੂਰਤੀਆਂ ਉਹਨਾਂ ਦੇ ਕਦਮਾਂ ਤੋਂ ਨਿਛਾਵਰ ਕੀਤੀਆਂ ਜਾ ਸਕਦੀਆਂ ਨੇ। ਤੇ ਕਈ ਦਫਾ ਦੇਖਦੇ ਹਾਂ ਤਨ ਦੇ ਸੋਹਣੇ ਨੇ, ਸੂਰਤ ਬਹੁਤ ਅੱਛੀ, ਸੀਰਤ ਕੁਛ ਵੀ ਨਹੀਂ। ਰੂਹੇ ਜ਼ਮੀਨ ਵਿੱਚ ਇੱਕ ਐਸਾ ਪੁਰਸ਼ ਵੀ ਆਇਆ ਜਿਹਦੀ ਸੂਰਤ ਬਾ ਕਮਾਲ, ਜਿਹਦੀ ਸੀਰਤ ਬਾ ਕਮਾਲ। ਉਹਦੀ ਸੀਰਤ ਦੇ ਵਿੱਚ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਵਿਚਿੱਤਰ ਨਾਟਕ ਹੈ, ਚੰਡੀ ਚਿੱਤਰ ਹੈ, ਰਾਮਾ ਅਵਤਾਰ ਹੈ, ਭਗਵਤੀ ਦੀ ਵਾਰ ਹੈ, ਕ੍ਰਿਸ਼ਨਾ ਅਵਤਾਰ ਹੈ, ਗਿਆਨ ਪ੍ਰਬੋਧ ਹੈ, ਸਰੂਰ ਹੈ, ਮਸਤੀ ਹੈ, ਬ੍ਰਹਮ ਗਿਆਨ ਹੈ, ਬ੍ਰਹਮ ਆਨੰਦ ਹੈ। ਪਰ ਸੂਰਤ ਵੀ ਐਸੀ ਜੋ ਵੇਖੇ ਤੇ ਵੇਖਦਾ ਹੀ ਰਹਿ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅਜ ਪੇਸ਼ ਚਸ਼ਮ ਆਮ ਵੀ ਪਏ, ਨਾ ਮਹਿਰ ਬਾਂਗ ਉਜਸਤ, ਜਾਨਾ ਗੁਜਸਤ ਤਾਜ਼ੇ ਰਹੇ, ਦੀਦਾ ਜਾਨ ਗੁਜਸਤ। ਉਹ ਕਹਿੰਦੇ ਨੇ, ਕਲਗੀਧਰ, ਮੇਰੀ ਅੱਖਾਂ ਦੇ ਸਾਹਮਣੇ ਕੀ ਲੰਘੇ ਨੇ, ਮਾਨੋ ਅੱਖਾਂ ਵਿੱਚੋਂ ਮੇਰੀ ਜਾਨ ਨਿਕਲ ਗਈ। ਸੁਣਿਆ ਸੀ ਮੂੰਹ ਦੇ ਰਾਹੀਂ ਜਾਨ ਨਿਕਲਦੀ ਹੈ, ਪਰ ਅੱਜ ਮੈਂ ਪਹਿਲੀ ਦਫਾ ਦੇਖ ਰਿਹਾ ਅੱਖਾਂ ਚੋਂ ਹੀ ਜਾਨ ਨਿਕਲ ਗਈ, ਅੱਖਾਂ ਤੋਂ ਹੀ ਸਾਰੀ ਸ਼ਕਤੀ ਨਿਕਲ ਗਈ। ਸ਼ਕਤੀ ਦੇ ਮੁਜਸਮੇ, ਸੁੰਦਰਤਾ ਦੇ ਮੂਰਤੀ, ਗੁਣਾਂ ਦੇ ਸਾਗਰ, ਜਦ ਅੱਖਾਂ ਦੇ ਕੋਲੋਂ ਓਝਲ ਹੋਏ ਨੇ, ਐਸਾ ਪ੍ਰਤੀਤ ਹੋਇਆ ਅੱਖਾਂ ਦੇ ਚੋਂ ਹੀ ਜਾਨ ਨਿਕਲ ਗਈ। ਮਹਾਨ ਦਾਰਸ਼ਨਿਕ ਕਵੀ ਦਿਓਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਐਸਾ ਕਹਿੰਦੇ ਨੇ, ਦੇਖ ਕੇ ਮਯੰਕ ਰੰਗ ਮੁਖ ਪੇ ਕਲੰਕ ਅਤ ਕੈਸੇ ਅਨੁਮਾਨ ਕਰ ਕਹੂ ਮੁਖ ਚੰਦਰ ਸੰ। ਚੰਦਰਮਾ ਦਾ ਕਲੰਕਿਤ ਮੁਖੜਾ ਵੇਖ ਕੇ ਮੈਂ ਕਿਸ ਤਰ੍ਹਾਂ ਆਖਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੰਦਰਮਾ ਦੇ ਸਮਾਨ ਨੇ। ਚੰਦਰਮਾ ਦੇ ਕਾਲਾ ਧੱਬਾ ਵੇਖ ਕੇ ਮੈਂ ਕਿਵੇਂ ਕਹਿ ਦੇਵਾਂ, ਧੱਬਿਆਂ ਤੋਂ ਰਹਿਤ ਜੋ ਮੁਖੜਾ ਹੈ ਉਹ ਚੰਦਰਮਾ ਦੇ ਸਮਾਨ ਹੈ। ਮਯੰਕ ਇਹ ਚੰਦਰਮਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਰੰਗ ਹੈ, ਭਿਖਾਰੀ ਹੈ। ਦੇਖ ਕੇ ਮਯੰਕ ਰੰਗ ਮੁਖ ਪੇ ਕਲੰਕ ਅਤ ਕੈਸੇ ਅਨੁਮਾਨ ਕਰ ਕਹੂੰ ਮੁਖ ਚੰਦਰ ਸੰ। ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕੈਸੇ ਕਰ ਕਹੂੰ ਪੁਨ ਗੁਰੂ ਕੋ ਸੁਰਿੰਦਰ ਸੰ। ਦੇਵਤਿਆਂ ਦਾ ਮੁਖੀ ਇੰਦਰ, ਇਸ ਦੇ ਸਮਾਨ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸ ਤਰ੍ਹਾਂ ਕਹਿ ਦਿਆਂ। ਸੁਰਿੰਦਰ ਇਤੇ ਉਹ ਹੈ ਜੋ ਗੌਤਮ ਦੀ ਨਾਰ ਅਹਿਲਿਆ ਦਾ ਸਤ ਭੰਗ ਕਰਦਾ ਹੈ। ਵਾਸ਼ਨਾ ਵਿੱਚ ਗ੍ਰਸਿਆ ਹੋਇਆ, ਕਾਮਨਾ ਦਾ ਮਾਰਿਆ ਹੋਇਆ ਇੱਕ ਰਿਸ਼ੀ ਦੀ ਪਤਨੀ ਉਸ ਨਾਲ ਛਲ ਕਰ ਬੈਠਾ, ਉਸ ਤੇ ਆਪਣਾ ਮਨ ਮਹਿਲਾ ਕਰ ਬੈਠਾ, ਸਤ ਭੰਗ ਕਰ ਬੈਠਾ। ਪਰ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਵੰਤੀਆਂ ਦੇ ਸਤ ਦੇ ਰਖਵਾਲੇ, ਤੇ ਕਿੱਥੇ ਉਹ ਇੱਕ ਸਤਵੰਤੀ ਦਾ ਸਤ ਭੰਗ ਕਰਨ ਵਾਲਾ। ਤੂੰ ਪੀਖ ਕਹਿੰਦੇ ਨੇ, ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕਹਿੰਦੇ ਨੇ, ਗੌਤਮ ਰਿਸ਼ੀ ਦੇ ਸਰਾਪ ਦੁਆਰਾ ਇੰਦਰ ਦਾ ਸਾਰੇ ਦਾ ਸਾਰਾ ਜਿਹੜਾ ਸਰੀਰ ਹੈ ਪਗ ਰੂਪ ਹੋ ਗਿਆ। ਸਹਿ ਸਰੀਰ ਚਹਿਨ ਭਗ ਹੋਵੇ ਤਾਮਨ ਪਛੋਤਾਇਆ। ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ, ਜਿਸ ਦੇ ਉਸਦਾ ਸਰੂਪ ਇਸ ਢੰਗ ਨਾਲ ਚਿਤਰਿਆ ਹੈ ਕਿ ਵਾਸਤਵਿਕ ਉਹ ਤੇ ਸਾਰੀ ਦੀ ਸਾਰੀ ਕਾਇਆ ਉਸਦੀ ਭ੍ਰਸ਼ਟ ਹੋ ਗਈ। ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕੈਸੇ ਕਰ ਕਹੂੰ ਪੁਨ ਗੁਰੂ ਕੋ ਸੁਰਿੰਦਰ ਸੰ। ਦੇਖ ਕੇ ਅਨੰਗ ਅਮੰਗ ਹੀਨ ਰਿਪੀ ਰਿਖਨ ਕੋ ਕੈਸੇ ਸੋ ਸਮਾਨ ਕਰ ਕਹੂੰ ਰਤੀ ਇੰਦਰ ਸੰ। ਜਿਸਦਾ ਵਜੂਦ ਹੀ ਨਹੀਂ, ਜਿਸਦਾ ਰੂਪ ਹੀ ਨਹੀਂ, ਉਸ ਕਾਮ ਦੇਨ ਦੇ ਸਮਾਨ, ਉਸ ਰਤੀ ਦੇ ਸਮਾਨ ਕਿਸ ਤਰ੍ਹਾਂ ਮੈਂ ਕਹਿ ਦਿਆਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਆਖਿਰ ਉਹਨਾਂ ਦਾ ਸੁਪਨ, ਉਹਨਾਂ ਦੀ ਖੂਬਸੂਰਤੀ ਕੋਈ ਤੇ ਦਸਵੀ ਚਾਹੀਦੀ ਹੈ, ਕੋਈ ਤੇ ਪ੍ਰਮਾਣ ਚਾਹੀਦਾ ਹੈ। ਤੋ ਆਪ ਕਹਿੰਦੇ ਨੇ, ਕੋ ਨਾ ਪਿਓਖ ਬਨ ਆਇਓ ਯਾ ਸੰਸਾਰ ਬੀਜ ਗੋਬਿੰਦ ਮਿਰਗਿੰਦ ਗੁਰੂ ਧਰਮ ਧੁਰਿੰਦਰ ਸੰ। ਜੈਸੇ ਧਰਮ ਦੀ ਧੁਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੈਂ ਤਸਵੀ ਨਹੀਂ ਦੇ ਸਕਦਾ। ਸਰੀਰਕ ਸੁੰਦਰਤਾ ਦੇ ਅਜੂਬੇ, ਮਨ ਦੇ ਸੋਹਣੇਪਨ ਦਾ ਇੱਕ ਕ੍ਰਿਸ਼ਮਾ, ਸੂਰਤ ਐਸੀ ਹੈ ਜਿਸ ਤੋਂ ਸਾਰੀਆਂ ਸੂਰਤਾਂ ਫਿਦਾ ਕਰ ਦਈਏ, ਔਰ ਸੀਰਤ ਐਸੀ ਹੈ ਜਿਸ ਤੋਂ ਸਾਰੇ ਦੈਵੀ ਗੁਣ ਨਿਛਾਵਰ ਕਰੀਏ। ਇਤਨੀ ਸੁੰਦਰ ਸੂਰਤ ਔਰ ਇਤਨੀ ਮਹਾਨ ਸੀਰਤ, ਕਾਦਰ ਕਰੀਮ ਨੇ ਮਾਨੋ ਸਾਰੀ ਬਖਸ਼ਿਸ਼ ਇੱਥੇ ਡੋਲ ਦਿੱਤੀ ਹੈ। ਲਾਲਾ ਦੌਲਤ ਰਾਏ ਆਪਣੀ ਤਸਨੀਫ ਸ਼ੁਦਾ ਕਿਤਾਬ ਦੇ ਵਿੱਚ ਸਾਫ਼ ਕਹਿੰਦੇ ਨੇ, ਈਸ਼ਵਰ ਦੀ ਸਾਰੀ ਰਹਿਮਤ ਇਕੱਠੀ ਹੋਈ, ਕਾਰੀਗਰੀ ਇਕੱਠੀ ਹੋਈ, ਬਖਸ਼ਿਸ਼ ਇਕੱਠੀ ਹੋਈ, ਤਾਕਤ ਇਕੱਠੀ ਹੋਈ ਤੇ ਬਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਹਨਾਂ ਦੇ ਉਸ ਮਾਨਸਿਕ ਮੰਡਲ ਦੇ ਚੋਂ ਇਹ ਜੋ ਅਦੁੱਤੀ ਪ੍ਰਸ਼ਨ ਨਿਕਲੇ ਨੇ, ਉਹ ਇਹ ਕੋ ਸੂਰਾ, ਸੂਰਬੀਰ ਕੌਣ ਹੈ, ਸੁੰਦਰ ਕਵਨ ਕੌਣ ਖੂਬਸੂਰਤ ਹੈ, ਭਗਤੀ ਦਾ ਫਲ ਕੀ ਹੈ। ਪੰਡਿਤ ਗਣੇਸ਼ਾ ਸਿੰਘ ਜੀ ਨੂੰ ਸਮਾਧੀ ਲੀਨ ਹੋਇਆ ਜੋ ਜਵਾਬ ਮਿਲੇ ਉਹ ਇਹ, ਮਨ ਜੀ ਤਾ ਸੂਰਾ ਹੈ, ਸੁੰਦਰ ਹੈ ਗੁਣਵਾਨ, ਜਬ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਨ। ਜਿਸਦੀ ਸੀਰਤ ਅੱਛੀ ਹੈ, ਜਿਸਦੇ ਕੋਲ ਦੈਵੀ ਗੁਣ ਨੇ, ਉਹੀ ਖੂਬਸੂਰਤ ਹੈ, ਜਿਸਨੇ ਮਨ ਜਿੱਤ ਲਿਆ ਉਹੀ ਸੂਰਬੀਰ ਹੈ, ਬਹਾਦਰ ਹੈ।